ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਬਾਣੀ ਭਗਤ ਰਵਿਦਾਸ ਜੀ ਦੀ ਦੂਸਰਾ ਸ਼ਬਦ 858 ਅੰਗ 'ਤੇ ਬਖਸ਼ਿਸ਼ ਕਰ ਰਹੇ ਹਨ ਬਿਲਾਵਲ ਰਾਗ ਦੇ ਵਿੱਚ। ਜੇ ਕੁਲ ਸਾਧ ਬੈਸ ਨਾ ਹੋਏ, ਸੋ ਜਿਸ ਕੁਲ ਦੇ ਵਿੱਚ ਕੋਈ ਆਦਮੀ ਪਰਮੇਸ਼ੁਰ ਦਾ ਸਾਧੂ ਭਾਵ ਪਰਮੇਸ਼ੁਰ ਦਾ ਉਪਾਸ਼ਕ ਹੋ ਜਾਵੇ। ਵਰਨ ਅਵਰਨ ਰੰਗ ਨਹੀਂ ਈਸ਼ਵਰ ਬਿਮਲ ਜਾ ਬਾਸ ਜਾਨੀਐ ਜਗ ਸੋਏ ਰਹਾਉ। ਚਾਹੇ ਉਹ ਚਾਰ ਵਰਨਾਂ ਵਿੱਚੋਂ ਹੋਵੇ, ਸੋ ਪਹਿਲੀਆਂ ਚਾਰ ਜਾਤਾਂ ਜਿਹੜੀਆਂ ਵਰਨਾਂ ਵਿੱਚ ਨੇ, ਫਿਰ ਅਗਲੀਆਂ ਉਸ ਤੋਂ ਅਵਰਨਾਂ ਵਿੱਚ ਨੇ। ਸੋ ਚਾਹੇ ਅਵਰਨਾਂ 'ਚੋਂ ਹੋਵੇ, ਉਹ ਰੰਗ ਨਹੀਂ ਹੈ, ਕੰਗਾਲ ਨਹੀਂ ਹੈ, ਕਿਉਂਕਿ ਉਹ ਬੰਦਗੀ ਕਰਨ ਲੱਗ ਪਿਆ। ਈਸ਼ਵਰ ਸਰੂਪ ਹੈ ਉਹ, ਉਹਦੀ ਸੰਸਾਰ ਵਿੱਚ ਬੇਮਲ ਹੁੰਦੀ ਨਿਰਮਲ ਕੀਰਤੀ ਜਿਹੜੀ ਹੁੰਦੀ ਹੈ, ਉਹ ਪੂਰੀ ਬਾਸ ਹੁੰਦੀ ਭਾਵ ਵਾਸ਼ਨਾ ਜਾਣੀ ਜਾਂਦੀ ਹੈ, ਖੁਸ਼ਬੂ ਫੈਲ ਜਾਂਦੀ ਹੈ ਉਸ ਬੰਦੇ ਦੀ, ਬੇਮਲ ਬਾਸ ਜਾਣੀ ਆ ਜਗ ਸੋਏ। ਚਾਹੇ ਉਹ ਅਵਰਨ ਵਿੱਚੋਂ ਹੈ ਤਾਂ ਵੀ ਉਹ ਸ੍ਰੇਸ਼ਟ ਵਰਨ ਜਾਣਿਆ ਜਾਂਦਾ ਉਹਦਾ। ਬ੍ਰਹਮਣ ਬੈਸ ਸੂਦ ਅਰ ਖਿਅਤਰੀ ਡੋਮ ਚੰਡਾਰ ਮਲੇਸ਼ ਮਨ ਸੋਏ। ਕੱਖੇ ਦੇ ਪੈਰ ਥੱਲੇ ਅੱਧਾ ਯਈਆ ਹੋਣ ਕਰਕੇ ਪਾਠ ਹੈ ਖਿਅਤਰੀ। ਇਸ ਤਰ੍ਹਾਂ ਪਾਠ ਦਾ ਧਿਆਨ ਦੇਣਾ, ਬ੍ਰਾਹਮਣ ਵੈਸ਼ ਸੂਦਰ ਖੱਤਰੀ, ਇਸ ਪ੍ਰਕਾਰ ਇਹ ਪਹਿਲੀਆਂ ਜੋ ਚਾਰ ਜਾਤਾਂ ਹਨ ਇਹ ਵਰਨਾਂ ਵਿੱਚ ਆਉਂਦੀਆਂ ਨੇ, ਬ੍ਰਾਹਮਣ ਵੈਸ਼ ਸੂਦ ਅਰ ਖੱਤਰੀ। ਅਤੇ ਅਗਲੀਆਂ ਅਵਰਨਾਂ ਵਿੱਚ ਆਉਂਦੀਆਂ ਡੋਮ ਡੂਮ ਚੰਡਾਰ ਚੰਡਾਲ ਹੁੰਦੇ ਨੇ, ਅਤੇ ਚਾਹੇ ਮਲੇਸ਼ਾਂ ਦਾ ਵੀ ਉਹ ਮਨ ਸੋਏ ਹੁੰਦਾ। ਮਨ ਦਾ ਅਰਥ ਕਈ ਨੇ, ਮਨ ਇੱਥੇ ਸ਼੍ਰੋਮਣੀ ਦਾ ਨਾਮ, ਮਲੇਸ਼ਾਂ ਦਾ ਵੀ ਸ਼੍ਰੋਮਣੀ ਹੋਵੇ। ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ। ਇਹ ਸਾਰੇ ਜਾਤੀਆਂ ਵਾਲੇ ਬੰਦੇ ਭਾਵੇਂ ਊਚ ਨੇ ਅਤੇ ਚਾਹੇ ਨੀਚ ਨੇ, ਭਗਵਾਨ ਦੇ ਸਿਮਨ ਕਰਨ ਨਾਲ ਸਾਰੇ ਪਵਿੱਤਰ ਹੋ ਜਾਂਦੇ ਨੇ। ਆਪਣੇ ਆਪ ਨੂੰ ਤਾਰ ਕੇ ਨਾਨਕੇ ਦਾਦਕੇ ਰੂਪ ਦੋ ਕੁਲਾਂ ਨੂੰ ਵੀ ਤਾਰ ਦਿੰਦੇ ਨੇ, ਕਿਉਂਕਿ ਇੱਥੇ ਤਾਰੇ ਕੁਲ ਦੋਏ ਲਿਖਿਆ ਹੋਇਆ, ਇਸ ਕਰਕੇ ਦੋ ਕੁਲਾਂ ਹੀ ਦੱਸੀਆਂ ਨੇ, ਨਾਨਕਿਆਂ ਦੀ ਅਤੇ ਦਾਦਕਿਆਂ ਦੀ। ਜਿੱਥੇ 21 ਕੁਲਾਂ ਦੀ ਗੱਲ ਆਉਂਦੀ ਆ, ਉੱਥੇ 7 ਨਾਨਕਿਆਂ ਦੀਆਂ, 7 ਦਾਦਕਿਆਂ ਦੀਆਂ, 7 ਸਹੁਰਿਆਂ ਦੀਆਂ, ਇਸ ਤਰ੍ਹਾਂ 21 ਕੁਲਾਂ ਬਣਦੀਆਂ ਨੇ। ਧੰਨ ਸੋ ਗਾਓ ਧੰਨ ਸੋ ਠਾਓ ਧੰਨ ਪੁਨੀਤ ਕੁਟੰਬ ਸਭ ਲੋਏ। ਇਸ ਪ੍ਰਕਾਰ ਹੁਣ ਜਿਹੜੇ ਬੰਦਗੀ ਕਰਨ ਵਾਲੇ ਨੇ, ਪਰਮਾਤਮਾ ਦੇ ਸਿਮਰਨ ਵਿੱਚ ਜੁੜੇ ਹੋਏ ਨੇ, ਉਹ ਨਾਮ ਜਪਣ ਵਾਲਾ ਗੁਰਮੁਖ ਜਿੱਥੇ ਰਹਿੰਦਾ, ਸੋ ਗਾਓ, ਉਹ ਪਿੰਡ ਧੰਨਤਾ ਯੋਗ ਹੈ, ਉਹ ਠਾਓ ਥਾਂ ਵੀ ਧੰਨ ਹੈ, ਉਹਦਾ ਕੁਟੰਬ ਵੀ ਧੰਨਤਾ ਯੋਗ ਹੈ, ਹੋਰ ਵੀ ਸਭ ਲੋਕਾਂ ਨੂੰ ਪਵਿੱਤਰ ਕਰ ਦਿੰਦਾ। ਪਨੀਤਾ, ਪਨੀਤਾ ਤੋਂ ਭਾਵ ਪਵਿੱਤਰ। ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਖ ਖੋਏ। ਜਿਹਨੇ ਸਾਰ ਰਸ ਹੁੰਦਾ ਸ੍ਰੇਸ਼ਟ ਆਤਮ ਰਸ ਪੀਤਾ ਹੈ, ਉਹਨੇ ਆਨ ਰਸ ਹੋਰ ਦੁਨਿਆਵੀ ਰਸ ਤਿਆਗ ਦਿੱਤੇ ਨੇ, ਨਾਮ ਰਸ ਵਿੱਚ ਮਸਤ ਹੋ ਕੇ ਵਿਸ਼ਿਆਂ ਨੂੰ ਖੋਏ ਤੋਂ ਭਾਵ ਉਹ ਨਾਸ ਕਰ ਦਿੰਦਾ, ਨਾਸ ਕਰ ਸੁੱਟਿਆ ਉਸਨੇ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਫਰਮਾਉਂਦੇ ਹਨ ਭਗਤ ਰਵਿਦਾਸ ਜੀ, ਭਈ ਚਾਹੇ ਕੋਈ ਬੜਾ ਵਿਦਵਾਨ ਪੰਡਿਤ ਹੈ, ਚਾਹੇ ਸੂਰਬੀਰ ਹੈ, ਚਾਹੇ ਛਤਰਪਤੀ ਰਾਜਾ ਹੈ, ਚੱਕਰਵਰਤੀ ਬਾਦਸ਼ਾਹ ਹੈ, ਪਰ ਨਾਮ ਜਪਣ ਵਾਲੇ ਭਗਤ ਦੇ ਸਮਾਨ ਹੋਰ ਕੋਈ ਵੀ ਨਹੀਂ ਹੈ। ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰਹਿ। ਚਾਹੇ ਕੋਈ ਕਿੱਡਾ ਵੀ ਹੋਵੇ, ਨਾਮ ਜਪਣ ਵਾਲੀ ਤਾਂ ਕੀੜੀ ਵੀ ਵੱਡੀ ਹੈ। ਜੈਸੇ ਪੁਰੈਨ ਪਾਤ ਰਹਿ ਜਲ ਸਮੀਪ ਪਨ ਰਵਿਦਾਸ ਜਨਮੇ ਜਗ ਓਏ। ਸੋ ਰਵਿਦਾਸ ਜੀ ਕਥਨ ਕਰਦੇ ਨੇ ਕਿ ਉਹਨਾਂ ਗੁਰਮੁਖਾਂ ਦਾ ਜਗਤ ਵਿੱਚ ਜਿਉਣਾ ਇਸ ਤਰ੍ਹਾਂ ਅਸੰਗ ਹੈ ਜਿਵੇਂ ਜਲ ਦੇ ਨੇੜੇ ਪੁਰੈਨ, ਪੁਰੈਨ ਹੁੰਦੀ ਚੁਪੱਤੀ, ਪਹਿਲਾਂ ਵੀ ਆਇਆ ਸੀ ਅੱਜ ਦੁਪਹਿਰ ਦੀ ਕਥਾ ਵਿੱਚ, ਚੁਪੱਤੀ ਪਾਣੀ ਦੇ ਵਿੱਚ ਇਹ ਆਪਣੇ ਆਪ ਹੀ ਚੌਪੱਤੇ ਜੇ ਖੜ੍ਹੇ ਹੋ ਜਾਂਦੇ ਨੇ, ਜਾਂ ਫਿਰ ਕਮਲ ਫੁੱਲ ਦਾ ਪਾਤ ਪੱਤਾ ਨਿਰਲੇਪ ਰਹਿੰਦਾ, ਜਿਵੇਂ ਮਹਾਰਾਜ ਨੇ ਫਰਮਾਇਆ ਅੱਗੇ ਚੱਲ ਕੇ ਆਵੇਗਾ, ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਗੁਰਮੁਖ ਹਮੇਸ਼ਾ ਨਿਰਲੇਪ ਹੀ ਰਹਿੰਦੇ ਨੇ। ਉਹ ਬੰਦੇ ਸੰਸਾਰ ਦੇ ਵਿੱਚ ਕਮਲ ਦੀ ਤਾਂ ਜਾਂ ਪ੍ਰੈਮ ਪਾਤ ਵਾਂਗੂ ਨਿਰਲੇਪ ਹੀ ਰਹਿੰਦੇ ਨੇ। ਬਾਣੀ ਸਧਨੇ ਕੀ ਰਾਗ ਬਿਲਾਵਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨ੍ਰਿਪ ਕੰਨਿਆ ਕੇ ਕਾਰਨ ਹੈ ਇੱਕ ਭਇਆ ਭੇਖ ਧਾਰੀ ਕਾਮਾਰਥੀ ਸਵਾਰਥੀ ਵਾ ਕੀ ਪੈਜ ਸਵਾਰੀ ਸੋ ਕੰਮ ਅਰਥੀ ਪਾਠ ਨਹੀਂ ਕਰਨਾ ਧਿਆਨ ਦੇਣਾ ਕਾਮਾਰਥੀ ਇਹ ਸ਼ਬਦ ਪਾਵਨ ਜੋ ਹੈ ਭਗਤ ਸਧਨਾ ਜੀ ਦਾ ਹੈ ਰਾਗ ਬਿਲਾਵਲ ਦੇ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਆ ਵੱਖੋ ਵੱਖਰੀਆਂ ਥਾਨਕਾਂ ਹਨ ਸਾਰੀਆਂ ਕਈ ਸਧਨੇ ਦਾ ਇਹ ਕੌਤਕ ਮੰਨਦੇ ਨੇ ਸਰਹੰਦ ਹੋਇਆ ਸੋ ਇਸ ਪ੍ਰਕਾਰ ਸੰਪਰਦਾਇ ਢੰਗ ਨਾਲ ਕਿ ਸਿੰਧ ਹੈਦਰਾਬਾਦ ਦੇ ਇਲਾਕੇ 'ਚ ਇੱਕ ਸੇਵਨ ਨਾਮੇ ਨਗਰ ਪੈਂਦਾ ਸੋ ਉੱਥੇ ਇੱਕ ਜੰਕਸ਼ਨ ਹੈ ਰੇਲਵੇ ਦਾ ਰੋਹੜੀ ਰੋਹੜੀ ਤੋਂ 142 ਮੀਲ 'ਤੇ ਇਹ ਸੇਵਨ ਨਗਰ ਹੈ ਉੱਥੋਂ ਦੇ ਰਹਿਣ ਵਾਲਾ ਸਧਨਾ ਸੀ ਜੋ ਜਾਤੀ ਦਾ ਕਸਾਈ ਸੀ ਮਾਸ ਵੇਚਣ ਦਾ ਕੰਮ ਕਰਦਾ ਸੀ ਕੁਦਰਤ ਕੋਈ ਐਸੀ ਹੋ ਗਈ ਅਮੀਰ ਆਦਮੀ ਇੱਕ ਬਿਮਾਰ ਹੋ ਗਿਆ ਡਾਕਟਰਾਂ ਨੂੰ ਸੱਦਿਆ ਤਾਂ ਉਹ ਕਹਿਣ ਲੱਗੇ ਰਾਜੀ ਤਾਂ ਹੋਏਗਾ ਜੇ ਇਹਨੂੰ ਮਾਸ ਆਦਿਕ ਦੀ ਤਰੀ ਦਿਓ ਤਾਂ ਰਾਜੀ ਹੋਊਗਾ ਸਾਰੇ ਸ਼ਹਿਰ 'ਚ ਬੰਦਾ ਫਿਰਿਆ ਕਿਤੋਂ ਮਾਸ ਨਾ ਮਿਲਿਆ ਅਖੀਰ ਸਧਨੇ ਦੀ ਦੁਕਾਨ 'ਤੇ ਆ ਗਿਆ ਕਹਿਣ ਲੱਗਿਆ ਥੋੜ੍ਹਾ ਜਿਹਾ ਮਾਸ ਚਾਹੀਦਾ ਸਧਨੇ ਨੇ ਆਖਿਆ ਹੁਣ ਤਾਂ ਮੁੱਕ ਗਿਆ ਹੁਣ ਇੱਕ ਪਾਈਆ ਮਾਸ ਲਈ ਬੱਕਰਾ ਤਾਂ ਵੱਢਣੋ ਰਿਹਾ ਗਰਮੀਆਂ ਦੇ ਦਿਨ ਨੇ ਜਾਂ ਇਉਂ ਵੀ ਕਹਿੰਦੇ ਉਸ ਦਿਨ ਦਸਵੀਂ ਸੀ ਅਤੇ ਸਧਨੇ ਨੇ ਕਿਹਾ ਕੱਲ੍ਹ ਏਕਾਦਸ਼ੀ ਆ ਲੋਕਾਂ ਨੇ ਮਾਸ ਖਾਣਾ ਨਹੀਂ ਮੇਰਾ ਬੱਕਰਾ ਖਰਾਬ ਹੋ ਜਾਵੇਗਾ ਇਹ ਗੱਲ ਸੁਣ ਕੇ ਉਹ ਬੰਦੇ ਨੇ ਕਿਹਾ ਆਦਮੀ ਬੜਾ ਬਿਮਾਰ ਪਿਆ ਉਹਦੀ ਜਾਨ ਬਾਜੂ ਤੈਨੂੰ ਪੁੰਨ ਲੱਗੂ ਸਧਨਾ ਛੁਰੀ ਫੜ ਕੇ ਉਸ ਵਕਤ ਬੱਕਰੇ ਦੀ ਚਾਹੁੰਦਾ ਸੀ ਇੱਕ ਲੱਤ ਵੱਢ ਲਵਾਂ ਅਤੇ ਫਿਰ ਲੱਤ ਵੱਢ ਕੇ ਉਹਨੂੰ ਮਾਸ ਦੇ ਦਿਉ ਸੋ ਕਈ ਪ੍ਰਕਾਰ ਦੀਆਂ ਹੋਰ ਵੀ ਗੱਲਾਂ ਕਰਦੇ ਨੇ ਵੀ ਚਲੋ ਉਹਦੇ ਕੁਛ ਅੰਗ ਵੱਢ ਕੇ ਮੈਂ ਉਹਨੂੰ ਦੇ ਦਿੰਦਾ ਬੱਕਰਾ ਹੱਸਿਆ ਅਤੇ ਰੋਣ ਵੀ ਲੱਗ ਪਿਆ ਕਹਿਣ ਲੱਗਿਆ ਸਧਨਾ ਕਸਾਈ ਅੱਗੇ ਤੱਕ ਕਹੇ ਬੱਕਰਾ ਹੱਸਿਆ ਇਹ ਕਮਾਲ ਦੀ ਗੱਲ ਬੱਕਰਾ ਹੱਸਦਾ ਫਿਰ ਰੋਂਦਾ ਕਹਿਣ ਲੱਗਿਆ ਕਿਉਂ ਬਈ ਤੂੰ ਹੱਸਦਾ ਕਹਿੰਦਾ ਹੱਸਦਾ ਇਸ ਵਾਸਤੇ ਕਿ ਅੱਜ ਤੂੰ ਨਵਾਂ ਕੰਮ ਸ਼ੁਰੂ ਕਰਨ ਲੱਗਿਆ ਅੱਜ ਤੋਂ ਪਹਿਲਾਂ ਕਈ ਵਾਰ ਤੂੰ ਮੇਰੇ ਪਿਛਲੇ ਜਨਮਾਂ 'ਚ ਸਿਰ ਕੱਟਿਆ ਮੈਂ ਤੇਰਾ ਸਿਰ ਕੱਟਿਆ ਪਰ ਇੱਦਾਂ ਮੇਰੇ ਅੰਗ ਜੇ ਨਹੀਂ ਕਿਸੇ ਨੇ ਕੱਟੇ ਹਨ ਜਾਂ ਲੱਤ ਕੱਟਣੀ ਜਾਂ ਇਸ ਪ੍ਰਕਾਰ ਤਾਲੂ ਆਦਿ ਕੱਟ ਕੇ ਦੇਣ ਲੱਗਿਆ ਇਹ ਨਹੀਂ ਕਦੇ ਹੋਇਆ ਫਿਰ ਅਗਲੇ ਜਨਮ 'ਚ ਫਿਰ ਜੇ ਤੈਨੂੰ ਇਉਂ ਕਟਾਉਣਾ ਪਿਆ ਸਾਰਾ ਕੁਛ ਫਿਰ ਤੂੰ ਔਖਾ ਹੋਣਾ ਦੇਖ ਲਾ ਅੱਗੇ ਗਲ ਦਾ ਗਲ ਆਪਣਾ ਤੁਰਿਆ ਉਹਦਾ ਹਿਸਾਬ ਕਿਤਾਬ ਚੱਲੀ ਜਾਣ ਦੇ ਮਹਾਂ ਕਸਾਬ ਛੁਰੀ ਸੱਟ ਪਾਈ ਹੱਥੋਂ ਛੁਰੀ ਡਿੱਗ ਪਈ ਬਰਾਗ ਹੋ ਗਿਆ ਹੈ ਇਹ ਸੱਚੀ ਗੱਲ ਹੈ ਵੀ ਲੇਖਾ ਦੇਣਾ ਪੈਂਦਾ ਕਹਿੰਦਾ ਦੁਕਾਨ ਅਤੇ ਘਰ ਬਾਰ ਸਭ ਕੁਛ ਛੱਡ ਕੇ ਇਕਾਂਤ ਵਾਸ ਭਗਤੀ ਕਰਨ ਦਾ ਇਰਾਦਾ ਕਰਕੇ ਜੰਗਲਾਂ ਨੂੰ ਚੱਲ ਪਿਆ ਕਈ ਕਹਿੰਦੇ ਜਗਨਨਾਥ ਦੇ ਮੰਦਰ ਵੱਲ ਵੀ ਤੁਰ ਪਿਆ ਇਹਨੂੰ ਭਗਤੀ ਕਰਦਿਆਂ ਵੇਖ ਕੇ ਕਾਜੀ ਅਤੇ ਬ੍ਰਾਹਮਣ ਦੋਨੋਂ ਵੈਰੀ ਹੋ ਗਏ ਕਾਜੀ ਇਸ ਗੱਲ 'ਤੇ ਅਫਸੋਸ ਕਰਨ ਕਿ ਮੁਸਲਮਾਨ ਸੀ ਵੀ ਹਿੰਦੂਆਂ ਵਾਲਾ ਕੰਮ ਕਰਨ ਲੱਗ ਪਿਆ ਸਾਡੇ ਮਜ਼ਹਬ 'ਚੋਂ ਨਿਕਲ ਰਿਹਾ ਗੱਲ ਚੰਗੀ ਨਹੀਂ ਹਿੰਦੂ ਇਸ ਕਰਕੇ ਉਲਟ ਹੋ ਗਏ ਵੀ ਇਹ ਸਧਨਾ ਮੁਸਲਮਾਨ ਅਤੇ ਕਸਾਈ ਹੋ ਕੇ ਸਾਡੇ ਧਰਮ ਨਾਲ ਰਲ ਕੇ ਸਾਨੂੰ ਭ੍ਰਿਸ਼ਟ ਕਰਨਾ ਚਾਹੁੰਦਾ ਸੋ ਇਸ ਲਈ ਇਹ ਦੰਡ ਦੇ ਲਾਇਕ ਹੈ ਕਿਉਂ ਨਾ ਹੋਵੇ ਇਹਨੂੰ ਬਾਦਸ਼ਾਹੀ ਦੰਡ ਦਵਾਇਆ ਜਾਵੇ ਸੋ ਉਹਨਾਂ ਦਿਨਾਂ ਵਿੱਚ ਬਾਦਸ਼ਾਹ ਅਲਾਹਾਬਾਦ ਕਿਲ੍ਹੇ ਦੀ ਕੰਧ ਉਸਾਰ ਰਿਹਾ ਸੀ ਰਾਤ ਨੂੰ ਕੰਧ ਡਿੱਗ ਪੈਂਦੀ ਸੀ ਕਈ ਵਾਰ ਇਉਂ ਆਉਣ 'ਤੇ ਬਾਦਸ਼ਾਹ ਨੇ ਕਾਜ਼ੀਆਂ ਤੋਂ ਪੁੱਛਿਆ ਕੰਧ ਕਿਵੇਂ ਉਸਰੇ ਕਾਜ਼ੀਆਂ ਨੇ ਅਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਨੇ ਇਸ ਤਰ੍ਹਾਂ ਫਿਰ ਵਜਨ ਕੀਤਾ ਸਾਰਿਆਂ ਨੇ ਮਿਲ ਕੇ ਸਧਨਾ ਨਾਮ ਹੋਵੇ ਜਾਤੀ ਦਾ ਕਸਾਈ ਹੋਵੇ ਜੋ ਇਹ ਕੰਧ ਵਿੱਚ ਚਿਣਿਆ ਜਾਵੇ ਤਾਂ ਕੰਧ ਉਸਰੇਗੀ ਇਹ ਗੱਲ ਸੁਣ ਕੇ ਬਾਦਸ਼ਾਹ ਨੇ ਚਾਰੇ ਪਾਸੇ ਉਹ ਢੋਲ ਜੇ ਵਾਲਾ ਇੱਕ ਹੁੰਦਾ ਸੀ ਉਹ ਭੇਜ ਦਿੱਤਾ ਢੋਲ ਵਜਾਉਂਦਾ ਚੌਂਕਾਂ 'ਚ ਖੜ ਕੇ ਲੋਕਾਂ ਨੂੰ ਢੰਡੋਰਾ ਦਿੰਦਾ ਸਧਨੇ ਕਸਾਈ ਨੂੰ ਜਿਹੜਾ ਲੱਭ ਕੇ ਲਿਆ ਉਹਨੂੰ ਨਾਮ ਮਿਲੂਗਾ ਹੁਣ ਦੁਸ਼ਮਣਾਂ ਨੇ ਸਧਨੇ ਨੂੰ ਫੜ ਕੇ ਬਾਦਸ਼ਾਹ ਦੇ ਅੱਗੇ ਪੇਸ਼ ਕਰ ਦਿੱਤਾ ਬਾਦਸ਼ਾਹ ਕਹਿੰਦਾ ਤੇਰਾ ਨਾਮ ਕੀ ਆ ਜਾਤੀ ਕੀ ਆ ਕਹਿੰਦਾ ਮੇਰਾ ਨਾਮ ਸਧਨਾ ਹੈ ਅਤੇ ਮੈਂ ਕਸਾਈ ਦਾ ਕੰਮ ਕਰਦਾ ਇਹ ਸੁਣ ਕੇ ਦੂਜੇ ਦਿਨ ਬਾਦਸ਼ਾਹ ਨੇ ਕੰਧ ਵਿੱਚ ਚਿਣਨ ਦਾ ਹੁਕਮ ਦਿੱਤਾ ਕਾਰੀਗਰਾਂ ਨੇ ਕੰਧ ਦੇ ਵਿੱਚ ਖੜ੍ਹਾ ਕਰਕੇ ਕੰਧ ਉਸਾਰਤੀ ਆਲੇ ਦੁਆਲੇ ਹੌਲੀ ਹੌਲੀ ਉਸ ਵੇਲੇ ਸਧਨਾ ਜੀ ਨੇ ਫਿਰ ਇਹ ਬੇਨਤੀ ਕੀਤੀ ਕਹਿੰਦੇ ਪਰਮਾਤਮਾ ਨੇ ਅੱਗੇ ਇਸ ਤਰ੍ਹਾਂ ਪਰ ਇਹਦੀ ਉਥਾਨਕਾ ਨ੍ਰਿਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ ਇਹ ਪਰਮਾਤਮਾ ਰਾਜੇ ਦੀ ਲੜਕੀ ਨਾਲ ਵਿਆਹ ਕਰਨ ਵਾਸਤੇ ਇੱਕ ਤਰਖਾਣ ਦਾ ਪੁੱਤਰ ਵਿਸ਼ਨੂੰ ਦਾ ਭੇਖ ਧਾਰੀ ਹੋ ਗਿਆ ਸੀ ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਇੱਕ ਤਾਂ ਉਹ ਕਾਮਾਰਥੀ ਕਾਮ ਦੇ ਅਰਥ ਵਾਲਾ ਸੀ, ਦੂਜਾ ਸਵਾਰਥੀ ਸੀ। ਸੋ ਆਪਣਾ ਮਤਲਬ ਹੀ ਸੀ ਉਹ, ਵਾਕੀ ਹੁੰਦਾ ਉਹਦੀ ਪੈਜ, ਹੇ ਪਰਮਾਤਮਾ ਤੂੰ ਸਵਾਰਨਾ ਕੀਤੀ ਹੈ। ਹੁਣ ਜਿਹੜੀਆਂ ਸਾਖੀਆਂ ਨਾਲ ਰਲਦੀਆਂ ਰਿਲੇਟਡ ਹੁੰਦੀਆਂ ਨਾਲ, ਉਹ ਆਪਾਂ ਨੂੰ ਦੱਸਣੀਆਂ ਪੈਂਦੀਆਂ ਕੀ ਗੱਲ ਕੀ ਸੀ, ਕਾਮਾਰਥੀ ਸਵਾਰਥੀ ਦੀ ਪੈ ਸਵਾਰੀ ਕੀ, ਆਪਣੇ ਮਨ 'ਚ ਵੀ ਆਉਂਦਾ। ਸੋ ਇੱਕ ਰਾਜਾ ਸੀ, ਉਹਦੀ ਰਾਜ ਲੜਕੀ ਬੜੇ ਰੂਪ ਵਾਲੀ ਪਿਛਲੇ ਸੰਸਕਾਰਾਂ ਅਨੁਸਾਰ, ਸੋ ਇਸ ਦੀ ਇਸ ਜਨਮ 'ਚ ਪਰਮੇਸ਼ਰ ਵਾਲੇ ਪਾਸੇ ਬੜੀ ਰੁਚੀ ਸੀ ਲੜਕੀ ਦੀ। ਸੋ ਛੋਟੀ ਉਮਰ ਵਿੱਚ ਇਹ ਧਾਰਮਿਕ ਕਿਤਾਬਾਂ ਆਦਿ ਪੜ੍ਹਨੀਆਂ, ਉਹਨਾਂ ਕਿਤਾਬਾਂ ਨਾਲ ਫਿਰ ਇਹਨੂੰ ਵਿਸ਼ਨੂੰ ਜੀ ਦੇ ਗੁਣ ਸੁਣ ਲਏ, ਪੜ੍ਹ ਲਏ, ਗਿਆਨ ਪ੍ਰਾਪਤ ਹੋ ਗਿਆ ਕਿ ਵਿਸ਼ਨੂੰ ਜੀ ਦਾ ਚਾਰ ਬਾਹਾਂ ਨੇ, ਉਹਨਾਂ ਦੇ ਹੱਥਾਂ ਵਿੱਚ ਚਾਰੇ ਸ਼ਸਤਰ ਨੇ, ਸੰਖ ਹੈ, ਚੱਕਰ ਹੈ, ਗਦਾ ਹੈ, ਪਦਮ ਫੜੇ ਹੋਏ ਨੇ, ਬੜੇ ਸੁੰਦਰ ਸੂਬ ਵਾਲੇ ਅਤੇ ਬਹੁਤ ਤਾਕਤ ਵਾਲੇ ਨੇ। ਸੋ ਆਪਣੇ ਭਗਤਾਂ ਦੀ ਰੱਖਿਆ ਵਾਸਤੇ ਉਹ ਹਰੇਕ ਯੁੱਗਾਂ 'ਚ ਅਵਤਾਰ ਧਾਰ ਕੇ ਆਉਂਦੇ ਆ। ਸਤਯੁਗ 'ਚ ਧਰੂ ਪ੍ਰਹਿਲਾਦ ਦੇ ਪ੍ਰੇਮ ਨੂੰ ਦੇਖਿਆ, ਦਰਸ਼ਨ ਦਿੱਤਾ, ਤ੍ਰੇਤੇ 'ਚ ਭੀਲਣੀ ਦੇ ਜੂਠੇ ਬੇਰ ਖਾਧੇ, ਦੁਆਪਰ ਵਿੱਚ ਸੁਦਾਮੇ ਦੇ ਦਲਿੱਦਰ ਨੂੰ ਦੂਰ ਕੀਤਾ, ਬਿਦਰ ਦੀ ਛੱਪੜੀ ਚਰਨ ਪਾ ਕੇ ਭਾਗ ਲਾਇਆ, ਕਲਯੁਗ ਦੇ 'ਚ ਕਬੀਰ, ਰਵਿਦਾਸ, ਨਾਮਦੇਵ, ਧੰਨੇ ਆਦਿ ਨੂੰ ਦਰਸ਼ਨ ਦੇ ਕੇ ਉਹਨਾਂ ਦਾ ਕੰਮ ਸਵਾਰਨਾ ਕੀਤੇ। ਸੋ ਜਦੋਂ ਇਸ ਤਰ੍ਹਾਂ ਦੇ ਗੁਣ ਪੜ੍ਹੇ ਉਹ ਰਾਜ ਲੜਕੀ ਦੇ, ਹੁਣ ਮਨ ਦੇ ਅੰਦਰ ਬਹੁਤ ਰੁਚੀ ਵੱਧਦੀ ਗਈ। ਸਮਾਂ ਬੀਤਿਆ, ਬਾਲਕ ਅਵਸਥਾ ਤੋਂ ਬਾਅਦ ਜਵਾਨੀ ਆਈ। ਸੋ ਉਸ ਵਕਤ ਆਪਣੀ ਪਟਰਾਣੀ ਨਾਲ ਰਾਜਪੁੱਤਰੀ ਦੇ ਵਿਆਹੁਣ ਦੀ ਰਾਜੇ ਨੇ ਗੱਲ ਕੀਤੀ। ਸੋ ਇਹਦੀ ਮਾਤਾ ਨੇ ਇੱਕ ਦਿਨ ਸ਼ਾਦੀ ਬਾਰੇ ਸੁਣ ਕੇ ਕਿਹਾ ਵੀ ਪੁੱਤਰੀ ਸ਼ਾਦੀ ਕਰ, ਕਹਿੰਦੀ ਹੈ ਮਾਤਾ ਮੈਂ ਤਾਂ ਵਿਸ਼ਨੂੰ ਭਗਵਾਨ ਨਾਲ ਸ਼ਾਦੀ ਕਰਨੀ ਹੈ, ਮੈਂ ਤਾਂ ਪਾਲਣ ਕਰ ਲਿਆ, ਇਸ ਵਾਸਤੇ ਮੇਰੇ ਲਈ ਕਿਸੇ ਹੋਰ ਰਾਜਕੁਮਾਰ ਢੂੰਡਣ ਦੀ ਲੋੜ ਨਹੀਂ ਹੈ। ਜਦੋਂ ਇਹ ਗੱਲ ਸੁਣੀ ਆਪਣੀ ਪੁੱਤਰੀ ਤੋਂ, ਉਹਨੇ ਰਾਜੇ ਕੋਲ ਦੱਸੀ ਵਿਸ਼ਨੂੰ ਨਾਲ ਵਿਆਹ ਕਰਨ ਦਾ ਪਾਲਣ ਕਰ ਲਿਆ। ਹੁਣ ਰਾਜੇ ਨੇ ਬਹੁਤ ਸਮਝਾਇਆ ਵੀ ਇਹ ਹੱਟ ਛੱਡ ਦੇ, ਤੈਨੂੰ ਬੜੇ ਸੋਹਣੇ ਰਾਜਕੁਮਾਰ ਨਾਲ ਸ਼ਾਦੀ ਕਰ ਦਿਆਂਗੇ। ਪਰ ਪਿਤਾ ਦੀ ਇਹ ਗੱਲ ਸੁਣ ਕੇ ਮਨ ਵਿੱਚ ਕੋਈ ਅਸਰ ਨਾ ਹੋਇਆ, ਦਿਨੋ ਦਿਨ ਵਿਰਾਗ ਵੱਧਦਾ ਗਿਆ, ਖਾਣਾ ਪੀਣਾ ਬੋਲਣਾ ਚੱਲਣਾ ਬੰਦ ਕਰਤਾ। ਹੁਣ ਇਹ ਸਾਰੀ ਹਾਲਤ ਦੇਖ ਕੇ ਉਹਦੇ ਲਈ ਵੱਖਰਾ ਮੰਦਰ ਬਾਗ 'ਚ ਬਣਾ ਤਾ, ਉਸੇ ਬਾਗ ਅੰਦਰ ਹੀ ਵਿਸ਼ਨੂੰ ਭਗਵਾਨ ਦੀ ਪੂਜਾ ਵਾਸਤੇ ਵੱਖਰੀ ਥਾਂ ਬਣਾ ਤੀ। ਸੋ ਇੱਕ ਕਾਰੀਗਰ ਨੂੰ ਸੱਦਿਆ, ਉਹਨੇ ਰਾਜਪੁੱਤਰੀ ਦੇ ਕਹੇ ਅਨੁਸਾਰ ਵਿਸ਼ਨੂੰ ਮੰਦਰ ਦੀ ਉਸਾਰੀ ਸ਼ੁਰੂ ਕਰਤੀ, ਆਪਣੇ ਪੁੱਤਰ ਨੂੰ ਮਦਦ ਵਾਸਤੇ ਨਾਲ ਲਿਆਇਆ ਕਰੇ। ਉਹ ਤਰਖਾਣ ਜਿਹੜਾ ਸੀ, ਜਦ ਕੰਮ ਕਰਦਿਆਂ ਕਈ ਦਿਨ ਹੋ ਗਏ ਤਾਂ ਤਰਖਾਣ ਦੇ ਪੁੱਤਰ ਦੀ ਨਿਗਾਹ ਰਾਜ ਕੰਨਿਆਂ 'ਤੇ ਪੈ ਗਈ। ਉਹ ਵੀ ਕਹਿਣ ਲੱਗਿਆ ਮੈਂ ਇਸੇ ਨਾਲ ਹੀ ਸ਼ਾਦੀ ਕਰਾਉਣੀ। ਹੁਣ ਪਿਤਾ ਹਰ ਰੋਜ਼ ਨਾਲ ਆਇਆ ਕਰੇ, ਕੰਮ 'ਚ ਰੁਚੀ ਨਾ ਦੇਵੇ ਉਹ ਲੜਕਾ। ਸੋ ਇਸ ਪ੍ਰਕਾਰ ਬਥੇਰਾ ਸਮਝਾਇਆ ਕਿ ਪੁੱਤਰ ਕੰਮ ਕਰਿਆ ਕਰ, ਇੱਧਰ ਉੱਧਰ ਨਹੀਂ ਦੇਖੀਦਾ, ਰਾਜਕੁਮਾਰੀਆਂ ਆਪਾਂ ਨੂੰ ਰਾਜਾ ਸਜ਼ਾ ਦਊਗਾ। ਜਦ ਕਈ ਦਿਨ ਲੰਘੇ ਤਾਂ ਇੱਕ ਦਿਨ ਪਿਤਾ ਨੇ ਬੜੇ ਪਿਆਰ ਨਾਲ ਸਮਝਾਇਆ, ਕਾਕਾ ਆਪਾਂ ਕਿਰਤੀ ਲੋਕ ਹੈ, ਇਸ ਤਰ੍ਹਾਂ ਵਿਹਲੇ ਬੈਠੇ ਹਾਂ, ਟਾਈਮ ਨਹੀਂ ਲੰਘਦਾ ਹੁੰਦਾ, ਸੋ ਜੇ ਕਹੇ ਤਾਂ ਤੇਰੀ ਸ਼ਾਦੀ ਕਰ ਦਿੰਦੇ। ਇਹ ਸੁਣ ਕੇ ਉਹਨੇ ਕਿਹਾ ਪਿਤਾ ਜੀ ਮੈਂ ਤਾਂ ਸਿਰਫ ਰਾਜਕੁਮਾਰੀ ਨਾਲ ਸ਼ਾਦੀ ਕਰਾਉਣੀ। ਇਹ ਗੱਲ ਸੁਣ ਕੇ ਉਹ ਤਰਖਾਣ ਕਹਿਣ ਲੱਗਿਆ ਪੁੱਤਰ ਆਪਾਂ ਗਰੀਬ ਆਦਮੀ ਹੈ, ਇਹ ਰਿਆਸਤਾਂ ਦੇ ਮਾਲਕ ਰਾਜੇ ਹੈ, ਤੂੰ ਜਿੱਦ ਨਾ ਕਰ। ਪਰ ਉਹਦੇ ਮਨ 'ਤੇ ਕੋਈ ਅਸਰ ਨਾ ਹੋਇਆ। ਇਸ ਤਰ੍ਹਾਂ ਮੰਦਰ ਵਿੱਚ ਰੋਜ਼ਾਨਾ ਰੋਜ਼ ਆਵੇ। ਲੜਕੇ ਨੂੰ ਇਹ ਪਤਾ ਲੱਗ ਗਿਆ ਕਿ ਰਾਜਕੰਨਿਆਂ ਨੇ ਪਾਲਣ ਕੀਤਾ ਕਿ ਮੈਂ ਸ਼ਾਦੀ ਕਰਾਉਣੀ ਤਾਂ ਚਤੁਰਭੁਜ ਵਿਸ਼ਨੂੰ ਨਾਲ ਕਰਾਉਣੀ ਹੈ, ਹੋਰ ਕਿਸੇ ਨਾਲ ਨਹੀਂ। ਇਹ ਗੱਲ ਸੁਣ ਕੇ ਤਰਖਾਣ ਦਾ ਪੁੱਤਰ ਬੜਾ ਉਦਾਸ ਹੋ ਗਏ, ਹੌਸਲਾ ਨਾ ਛੱਡਿਆ। ਸੋ ਉਹਨੇ ਕੀ ਕੀਤਾ, ਲੜਕੇ ਨੇ ਇੱਕ ਸੁਨਿਆਰੇ ਨਾਲ ਬੜੀ ਮਿੱਤਰਤਾ ਸੀ, ਉਹਨੇ ਸਾਰੀ ਗੱਲ ਦੱਸ ਕੇ ਇਹ ਚਿਹਰੇ ਦੀ ਉਦਾਸੀ ਦੇ ਕੇ ਪੁੱਛਿਆ ਵੀ ਕੀ ਗੱਲ ਹੈ, ਸਰੀਰ ਨੂੰ ਕੋਈ ਬਿਮਾਰੀ ਹੈ, ਸਾਹ ਸੁੱਕਦਾ ਜਾਂਦਾ। ਕਹਿੰਦਾ ਮਿੱਤਰ ਮੈਂ ਆਪਣਾ ਮਨ ਜੋ ਹੈ ਨਾ ਬਸ ਇਹੀ ਬਣਾਇਆ ਕਿ ਰਾਜਕੁਮਾਰੀ ਨਾਲ ਸ਼ਾਦੀ ਕਰਾਉਣੀ, ਕੋਈ ਉਪਾਅ ਦੱਸ। ਹੁਣ ਉਹ ਸੁਨਿਆਰਾ ਬੜਾ ਸਿਆਣਾ ਪੜ੍ਹਿਆ ਲਿਖਿਆ, ਕਹਿਣ ਲੱਗਿਆ ਕੋਈ ਗੱਲ ਆ, ਵਿਸ਼ਨੂੰ ਦੀਆਂ ਚਾਰ ਬਾਹਾਂ 'ਤੇ ਗਰੜ ਦੀ ਸਵਾਰੀ, ਤੂੰ ਉਹ ਜਿਹਾ ਬਣ ਕੇ ਉਹਦੇ ਕੋਲ ਚਲਾ ਜਾ, ਲੱਕੜੀ ਦਾ ਗਰੜ ਤੂੰ ਬਣਾ, ਵਿੱਚ ਕਲਾ ਮੈਂ ਪਾ ਦਿਉਂ, ਅਤੇ ਬਣਾਵਟੀ ਲੱਕੜ ਦੀਆਂ ਬਾਹਾਂ ਲਾ ਕੇ ਪਹੁੰਚ ਜਾ ਉੱਥੇ, ਤੇਰਾ ਕੰਮ ਬਣ ਜਾਊਗਾ। ਉਹ ਵਿਸ਼ਨੂੰ ਆ ਗਿਆ। ਬਸ ਇਹਨਾਂ ਦੋਹਾਂ ਨੇ ਇਸ ਤਰ੍ਹਾਂ ਸਲਾਹ ਕਰਕੇ ਲੱਕੜ ਦਾ ਗਰੜ ਤਿਆਰ ਕਰ ਲਿਆ, ਦੋ ਬਣਾਵਟੀ ਬਾਹਾਂ ਜੀਆਂ ਲਾ ਦੀਆਂ, ਰਾਜਕੰਨਿਆਂ ਦੇ ਮਹਿਲਾਂ 'ਤੇ ਪਹੁੰਚ ਗਿਆ। ਅੱਗੇ ਉਹ ਬੈਠੀ ਵਿਸ਼ਨੂੰ ਦੀ ਪੂਜਾ ਕਰਦੀ, ਜਦ ਗਰੜ ਦੀ ਸਵਾਰੀ 'ਤੇ ਚਤੁਰਭੁਜ ਮੂਰਤੀ ਦੇਖੀ, ਉਹ ਦੌੜ ਕੇ ਆਈ, ਨਮਸਕਾਰ ਕਰਨ ਲੱਗ ਗਈ, ਆਸ਼ੀਰਵਾਦ ਦੇ ਕੇ ਕਿਹਾ ਮੈਂ ਤੇਰਾ ਪ੍ਰੇਮ ਦੇਖ ਕੇ ਸਿਰ ਪਰਨ ਪੂਰਾ ਕਰਨ ਵਾਸਤੇ ਹੀ ਚਤੁਰਭੁਜੀ ਰੂਪ 'ਚ ਆਇਆ, ਅੱਗੇ ਵਾਸਤੇ ਦੋ ਭੁਜਾਂ ਵਾਲੇ ਸਰੂਪ 'ਚ ਤੈਨੂੰ ਦਰਸ਼ਨ ਦਿਆ ਕਰਾਂਗਾ। ਇਹ ਗੱਲ ਸੁਣ ਕੇ ਨਿਸ਼ਚਾ ਕਰ ਲਾ। ਉਹ ਲੜਕੀ ਬੜੀ ਖੁਸ਼ ਹੋਈ, ਪਿਤਾ ਨੂੰ ਸਾਰੀ ਗੱਲ ਦੱਸੀ। ਪਿਤਾ ਜੀ ਅੱਜ ਮੇਰੀ ਭਗਤੀ ਨੂੰ ਫਲ ਲੱਗ ਗਿਆ, ਕਿ ਚਤੁਰਭੁਜੀ ਵਿਸ਼ਨੂੰ ਮਹਾਰਾਜ ਦਰਸ਼ਨ ਹੋਏ। ਗੱਲ ਸੁਣ ਕੇ ਰਾਜਾ ਵੀ ਆਪਣੀ ਰਾਣੀ ਹੋਰ ਦਾਸਾਂ ਸਮੇਤ ਦਰਸ਼ਨ ਕਰਨ ਵਾਸਤੇ ਆਇਆ, ਦੇਖ ਕੇ ਨਿਸ਼ਚਾ ਕਰ ਲਿਆ। ਉਹ ਰਾਜਕੰਨਿਆਂ ਨੇ ਜਦੋਂ ਕਿਹਾ ਉਹਦੇ ਅਨੁਸਾਰ ਵਿਆਹ ਦਾ ਦਿਨ ਪੱਕਾ ਕਰ ਲਿਆ। ਉਸ ਵੇਲੇ ਤਰਖਾਣ ਦਾ ਪੁੱਤਰ ਜਿਹੜਾ ਸੀ ਬਨੌਟੀ ਵਿਸ਼ਨੂੰ ਚਲਿਆ ਗਿਆ। ਵਿਆਹ ਵਾਲੇ ਦਿਨ ਆਇਆ ਤਾਂ ਰਾਜਪੁੱਤਰੀ ਨਾਲ ਸ਼ਾਦੀ ਕਰ ਲਈ। ਮਨ ਦੀਆਂ ਇੱਛਾ ਪੂਰੀ ਹੋ ਗਈ, ਉਹਦੇ ਪਾਸ ਬਣਾਏ ਵੱਖਰੇ ਮਹਿਲ ਵਿੱਚ ਰਹਿਣ ਲੱਗ ਪਿਆ। ਹੁਣ ਰਾਜਾ ਸੋਚਦਾ, ਜਦੋਂ ਮੇਰਾ ਜਵਾਈ ਤਰਲੋਕੀ ਦਾ ਮਾਲਕ ਵਿਸ਼ਨੂੰ ਭਗਵਾਨ ਹੈ, ਮੈਨੂੰ ਹੁਣ ਕਾਹਦਾ ਡਰ ਹੈ? ਫੌਜਾਂ ਨੂੰ ਵਾਧੂ ਤਨਖਾਹ ਦੇਣ ਦਾ ਕੀ ਫਾਇਦਾ? ਇਹ ਗੱਲ ਵਿਚਾਰ ਕੇ ਉਹਨਾਂ ਸਾਰੀ ਫੌਜ ਹਟਾ ਦਿੱਤੀ। ਇਹ ਗੱਲ ਦਾ ਇੱਕ ਹੋਰ ਰਾਜੇ ਨੂੰ ਪਤਾ ਲੱਗ ਗਿਆ, ਇਹਨੇ ਫੌਜ ਨੇ ਛੁੱਟੀ ਦੇ ਦਿੱਤੀ ਹੈ। ਉਹਨੇ ਚੜ੍ਹਾਈ ਕਰਤੀ ਰਾਜੇ 'ਤੇ ਵੀ ਚੱਲ ਅਜ ਤਾਂ ਰਾਜ ਦੱਬਦੇ ਹਾਂ ਆਪਾਂ, ਸ਼ਹਿਰ ਨੂੰ ਘੇਰਾ ਪਾ ਕੇ ਇਹਦੇ ਵੱਲ ਚਿੱਠੀ ਲਿਖੀ, ਜਾਂ ਮੇਰੀ ਈਨਮਤ ਜਾਂ ਜੰਗ ਵਾਸਤੇ ਤਿਆਰ ਹੋ। ਇਹ ਗੱਲ ਸੁਣ ਕੇ ਰਾਜਾ ਆਪਣੇ ਜਵਾਈ ਕੋਲ ਆਇਆ, ਬੇਨਤੀ ਕੀਤੀ, ਵਿਸ਼ਨੂੰ ਮਹਾਰਾਜ ਉਹ ਫਲਾਨੇ ਰਾਜੇ ਨੇ ਚੜ੍ਹਾਈ ਕਰਤੀ ਹੈ, ਚਲੋ ਹੁਣ ਕਰੋ ਮਦਦ। ਉਹਨੂੰ ਭੱਜਣਾ ਪੈ ਗਈਆਂ, ਚਿੰਤਾ ਕਰਨ ਲੱਗ ਗਿਆ ਕਿ ਮੈਂ ਤੁਹਾਡੀ ਪੂਰੀ ਪੂਰੀ ਸਹਾਇਤਾ ਕਰਾਂਗਾ, ਕੋਈ ਚਿੰਤਾ ਨਾ ਕਰੋ। ਉੱਤੋਂ ਐਂ ਕਹਿ ਤਾਂ ਅੰਦਰੋਂ ਡਰੇ, ਪਰ ਰਾਜੇ ਨੂੰ ਮਹਿਲਾਂ ਵਿੱਚ ਭੇਜ ਕੇ ਆਪ ਵਿਸ਼ਨੂੰ ਦੀ ਭਗਤੀ 'ਚ ਲੀਨ ਹੋ ਗਿਆ। ਸੋ ਜਿੰਨਾ ਚਿੰਤਾ ਅਤੇ ਭੈ ਦੇ ਸਮੇਂ ਆਦਮੀ ਦਾ ਮਨ ਭੱਜਣ 'ਚ ਜ਼ਿਆਦਾ ਲੱਗਦਾ ਹੁੰਦਾ, ਹੁਣ ਤਾਂ ਬਸ ਇੱਕ ਕਹਿੰਦਾ ਵਿਸ਼ਨੂੰ ਜੀ ਅਜੇ ਬਚਾ ਲੈਣ ਮੈਨੂੰ। ਫਿਰ ਇਸ ਪ੍ਰਕਾਰ ਕਬੀਰ ਕਾਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿੱਤ, ਮਨ ਦੀ ਇਕਾਗਰਤਾ 'ਚ ਪਰਮੇਸ਼ੁਰ ਦੀ ਪ੍ਰਸੰਨਤਾ ਛੇਤੀ ਹੁੰਦੀ ਹੈ। ਮਹਾਰਾਜ ਨੇ ਕਿਹਾ ਨਾ, ਏਕ ਚਿੱਤ ਜੇ ਏਕ ਛਿੰਤੀ ਆਇਓ, ਗਾਲ ਫਾਸ ਕੇ ਬੀਜ ਦਾ ਐਨ ਧਿਆਨ ਲੱਗ ਗਿਆ ਫਿਰ ਪਰਮਾਤਮਾ 'ਚ। ਜਦੋਂ ਬਹੁਤ ਡਰਿਆ ਹੋਇਆ ਨਿਮਰਤਾ ਨਾਲ ਵਿਸ਼ਨੂੰ ਜੀ ਦੇ ਅੱਗੇ ਪ੍ਰਾਰਥਨਾ ਕੀਤੀ, ਮੈਂ ਤੁਹਾਡਾ ਭੇਖ ਧਾਰਿਆ, ਤੁਸੀਂ ਮੇਰੀ ਇਲਾਜ ਰੱਖੋ। ਆਪ ਦਾ ਜਿਹੜਾ ਬਿਰਦਾ ਗਰੀਬ ਨਿਵਾਜ ਹੈ ਅਤੇ ਪਤਤ ਪਾਵਨ ਹੈ, ਜੋ ਹਮ ਅਧਮ ਕਰਮ ਕਰਕੇ ਪਤਤ ਭਏ, ਪਤਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ। ਜੋ ਭਏ ਦੁੱਖ ਤਰ ਦੀਨ ਪਰਚੀਨ ਲੱਗ, ਦੀਨ ਦੁੱਖ ਭੰਜਨ ਬਿਰਦ ਬਿਰਦਾਇਓ ਹੈ। ਜੋ ਗ੍ਰਸੇ ਅਰਕ ਸੁਤ ਨਰਕ ਨਿਵਾਸੀ ਭਏ, ਨਰਕ ਨਿਵਾਰਨ ਜਗਤ ਜਸ ਗਾਇਓ ਹੈ। ਗੁਣ ਕੀਏ ਗੁਣ ਸਭ ਕਉ ਕਰੇ ਕਿਰਪਾ ਨਿਧਾਨ, ਅਵਰਨ ਕੀਏ ਗੁਣ ਤੋਹੀ ਬਨ ਆਇਓ ਹੈ। ਹੁਣ ਬੇਨਤੀਆਂ ਕਰੀ ਜਾਵੇ। ਵਿਸ਼ਨੂੰ ਜੀ ਨੇ ਦੇਖਿਆ ਵੀ ਇਲਾਜ ਤਾਂ ਮੇਰੀ ਹੋਈ ਹੈ, ਲੋਕ ਕਹਿਣਗੇ ਮੇਰੇ ਨਾਂ ਨੂੰ ਇਲਾਜ ਲੱਗਦੀ ਆ, ਇਹਨੇ ਮੇਰਾ ਭੇਖ ਧਾਰਿਆ। ਹੁਣ ਰਾਜੇ ਦੀ ਵੀ ਹਾਰ ਹੋ ਗਈ, ਕਿਸੇ ਨੇ ਨਾਮ ਨਹੀਂ ਲੈਣਾ ਅੱਗੇ ਵਾਸਤੇ ਮੇਰਾ। ਕਹਿਣਗੇ ਕਿ ਰਾਕਸ਼ਾਂ ਨੂੰ ਜਿੱਤਣ ਵਾਲਾ ਵਿਸ਼ਨੂੰ ਅੱਜ ਹਾਰ ਗਿਆ ਮਾਮੂਲੀ ਰਾਜੇ ਕੋਲੋਂ। ਇਹ ਗੱਲ ਸੋਚ ਕੇ ਆਕਾਸ਼ਬਾਣੀ ਦੁਆਰਾ ਕਿਹਾ, ਤੂੰ ਚਿੰਤਾ ਨਾ ਕਰ, ਹੌਸਲਾ ਰੱਖ, ਤੂੰ ਮੇਰਾ ਭੇਖ ਧਾਰਨ ਕੀਤਾ, ਇਸ ਕਰਕੇ ਤੇਰੀ ਮੈਂ ਇਲਾਜ ਰੱਖਾਂਗਾ। ਫਿਰ ਉਹਨੇ ਆਪਣੀ ਸ਼ਕਤੀ ਤਰਖਾਣ ਪੁੱਤਰ ਦੇ ਵਿੱਚ ਪਾ ਕੇ, ਭਗਤ ਦੀ ਸ਼ਕਤੀ ਬਨੌਟੀ ਗੜ੍ਹ ਰੱਖ ਕੇ ਮੈਦਾਨੇ ਜੰਗ 'ਚ ਉਹਦੇ ਨਾਲ ਜਾ ਕੇ ਮੁਕਾਬਲਾ ਕਰਕੇ ਉਹ ਦੂਜੇ ਰਾਜੇ ਨੂੰ ਜਿੱਤ ਕੇ ਕੈਦ ਕਰ ਲਿਆ, ਚੜ੍ਹਾਈ ਕਰਕੇ ਆਇਆ। ਜਿਹੜਾ ਉਹ ਗੱਲ ਸਦਨਾ ਜੀ ਕਥਨ ਕਰਦੇ ਆ ਕਿ ਮਹਾਰਾਜ ਆਪ ਨੇ ਉਹ ਕਾਮੀ ਅਤੇ ਭੇਖਧਾਰੀ ਦੀ ਲਾਜ ਰੱਖੀ, ਮੈਂ ਵੀ ਤੁਹਾਡੇ ਭਗਤਾਂ ਦਾ ਭੇਖ ਧਾਰਨ ਕੀਤਾ, ਮੈਨੂੰ ਕੋਈ ਆਪਣਾ ਮਤਲਬ ਨਹੀਂ, ਨਾ ਮੈਂ ਕਾਮੀ ਹੈ, ਹੁਣ ਇਸ ਕਰਕੇ ਮੇਰੀ ਆਪ ਲਾਜ ਰੱਖੋ। ਸੀਰ ਨਾ ਸੁਸੰਗ ਮੈਂ ਕੁਸੰਗ ਮੈਂ, ਸੰਤੋਖ ਸਿੰਘ ਰਮਿਓ ਨਿਤ ਪਾਪਨ ਸੋ ਪਾਪਨ ਮੋਹ ਮਿਲਿਓ ਕਬ ਧੀਰ ਨਾ, ਇਸ ਕਰਕੇ ਆਪ ਮੇਰੇ ਉੱਤੇ ਕਿਰਪਾ ਕਰੋ। ਉਸ ਵਕਤ ਆਕਾਸ਼ਬਾਣੀ ਦੁਆਰਾ ਕਿਹਾ, ਸਦਨੇ ਕਰਮਾਂ ਦਾ ਫਲ ਮਿੱਟਾ, ਤੇਰੇ ਕਰਮ ਹੀ ਐਸੇ ਨੇ, ਹੁਣ ਤੂੰ ਦੁੱਖਾਂ ਨੂੰ ਸੁੱਖ ਰੂਪ ਸਮਝ ਕੇ ਸਹਾਰ ਲੈ। ਸਦਨੇ ਨੇ ਫਿਰ ਕਿਹਾ, ਬੇਨਤੀ ਕੀਤੀ, ਤਾਵ ਗੁਣ ਕਹਾਂ ਜਗਤ ਗੁਰਾ, ਜਾਓ ਕਰਮ ਨਾ ਨਾਸੈ। ਹੁਣ ਫਿਰ ਬੇਨਤੀ ਕੀਤੀ, ਉਸ ਵਕਤ ਕਹਿਣ ਲੱਗੇ, ਇਹ ਸਾਰੇ ਸੰਸਾਰ ਦੇ ਪਰਮੇਸ਼ਰ, ਤੇਰੀ ਉਪਾਸ਼ਨਾ ਕਰਨ ਦਾ ਸਾਨੂੰ ਫੇਰ ਕਹਾਂ ਗੁਣ ਕੀ ਲਾਭ ਪ੍ਰਾਪਤ ਹੋਇਆ, ਜੇ ਸਾਡੇ ਪਿਛਲੇ ਲਿਖੇ ਹੋਏ ਕਰਮ ਹੀ ਨਾਸ ਨਾ ਹੋਏ। ਸਿੰਘ ਸਰਨ ਕਤ ਜਾਈ ਐ, ਜਾਓ ਜੰਬੁਕ ਗ੍ਰਾਸੈ ਰਹਾਓ। ਸਿੰਘ ਹੁੰਦਾ ਸ਼ੇਰ ਦੀ ਸ਼ਰਨ ਵਿੱਚ ਹੀ, ਕਾਹਦੇ ਵਾਸਤੇ ਜਾਣਾ ਜੇ ਗਿੱਦੜ ਨੇ ਹੀ ਗ੍ਰਾਸੈ ਖਾ ਲੈਣਾ ਸੀ। ਤੇਰੀ ਸ਼ਰਨ ਆਏ ਹੈ, ਹੇ ਵਾਹਿਗੁਰੂ ਤੂੰ ਕਿਰਪਾ ਕਰ ਸਾਡੇ 'ਤੇ ਪਰਮਾਤਮਾ। ਉਸ ਵਕਤ ਪਰਮੇਸ਼ਰ ਨੇ ਕਿਹਾ, ਹੁਣ ਤੂੰ ਦੁੱਖ ਸਹਾਰ ਲੈ, ਮੇਰਾ ਨਿਯਮ ਹੋਇਆ ਕਿ ਮੈਂ ਅੰਤ ਨੂੰ ਤੈਨੂੰ ਬੈਕੁੰਠ ਧਾਮ ਵਿੱਚ ਪਹੁੰਚਾ ਦਿਆਂਗਾ। ਇਹ ਗੱਲ ਸੁਣ ਕੇ ਸਾਧਨੇ ਨੇ ਕਿਹਾ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ। ਜਿਵੇਂ ਇੱਕ ਸਵੰਤੀ ਬੂੰਦ ਦੀ ਪ੍ਰਾਪਤੀ ਵਾਸਤੇ ਪਪੀਹਾ ਦੁੱਖ ਪਾਉਂਦਾ, ਪ੍ਰਾਣ ਗਏ ਸਾਗਰ ਮਿਲੈ ਫੁੱਲ ਕਾਮ ਨ ਆਵੈ। ਤੜਫ ਤੜਫ ਕੇ ਜਦ ਪਪੀਹੇ ਦੇ ਸਵਾਸ ਨਿਕਲ ਗਏ, ਫਿਰ ਭਾਵੇਂ ਸਵੰਤੀ ਬੂੰਦ ਦਾ ਸਮੁੰਦਰ ਵੀ ਮਿਲ ਜਾਵੇ, ਫਿਰ ਉਹਦੇ ਕਾਹਦੇ ਕੰਮ ਆਉਂਦਾ ਉਹ। ਇਸੇ ਤਰ੍ਹਾਂ ਜੇ ਮੈਂ ਹੁਣ ਦੁੱਖ ਸਹਾਰ ਕੇ ਮਰ ਗਿਆ ਤਾਂ ਅੰਤ ਨੂੰ ਆਪਦਾ ਬੈਕੁੰਠ ਧਾਮ ਵਿੱਚ ਪਹੁੰਚਾਉਣਾ ਕਾਹਦੇ ਕੰਮ, ਕਿਸੇ ਕੰਮ ਨਹੀਂ। ਫਿਰ ਤਾਂ ਫਿਰ ਪਰਮੇਸ਼ੁਰ ਕਹਿਣ ਲੱਗੇ, ਚੰਗਾ ਮੈਂ ਤੇਰੀ ਸਹਾਇਤਾ ਕਰਦਾ, ਪਰ ਜਰਾ ਠਹਿਰ ਜਾ। ਪ੍ਰਾਣ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵੋ। ਸਰੀਰ ਵਿੱਚ ਜੋ ਪ੍ਰਾਣ ਨੇ ਉਹ ਤਾਂ ਥੱਕ ਕੇ ਮੁੱਕ ਚੱਲੇ ਨੇ, ਹੁਣ ਕੰਧ 'ਚ ਤਾਂ ਚਿਣੀ ਜਾਂਦੇ ਨੇ, ਥਿਰ ਨਹੀਂ। ਇੱਜ਼ਤ ਨਹੀਂ ਰਹਿੰਦੇ, ਠਹਿਰਦੇ ਨਹੀਂ। ਆਪ ਮੈਨੂੰ ਕਿਵੇਂ ਬਿਰਮਾਵੋ ਤੋਂ ਭਾਵ ਪਰਚਾਉਂਦੇ ਹੋ ਕਿ ਠਹਿਰ ਜਾ ਲੈ। ਬੂਡ ਮੂਹੇ ਨੌਕਾ ਮਿਲੈ ਕਹੋ ਕਾਹੇ ਚੜਾਵੋ। ਸੋ ਇਸ ਕਰਕੇ ਫਿਰ ਬੇਨਤੀ ਕਰਦੇ ਹਨ ਕਿ ਡੁੱਬ ਮੋਇਆਂ ਨੂੰ ਜੇ ਨੌਕਾ ਬੇੜੀ ਮਿਲੇ ਦੱਸੋ ਬਾਅਦ ਵਿੱਚ ਉਹਨੇ ਕੀ ਕਰਨੀ ਹੈ, ਮਰੇ ਹੋਏ ਨੂੰ ਤੇ ਬੇੜੀ ਤੇ ਪਾਉਣਾ। ਇੱਥੋਂ ਤੱਕ ਸਦਨੇ ਨੇ ਤਰਕ ਸਹਿਤ ਬੇਨਤੀ ਕੀਤੀ ਤਾਂ ਪਰਮੇਸ਼ਰ ਨੇ ਆਕਾਸ਼ਬਾਣੀ ਦੁਆਰਾ ਕਿਹਾ ਕਿ ਇਸ ਸਦਨੇ ਤੂੰ ਤਾਂ ਸ਼ਰੀਕਾਂ ਵਾਂਗੂ ਲੜਦਾ। ਇਹ ਗੱਲ ਸੁਣ ਕੇ ਅੱਗੋਂ ਨਿਮਰਤਾ ਨਾਲ ਬੇਨਤੀ ਹੁਣ ਕਰਨ ਲੱਗੇ, ਮੈਂ ਨਾਹੀਂ ਕਛ ਹਾਂ ਨਹੀਂ ਕਿਛ ਆਹੇ ਨਾ ਮੋਰਾ। ਮੈਂ ਕੋਈ ਆਪਣੇ ਆਪ ਨੂੰ ਜਗਤ ਦਾ ਸੂਰਜ ਨਹੀਂ ਮੰਨਿਆ ਹੋਇਆ ਜੀ ਕਿ ਮੇਰੇ ਮਰਨ ਨਾਲ ਜਗਤ ਹਨੇਰਾ ਹੋ ਜਾਊਗਾ। ਕਛ ਹਾਂ ਨਹੀਂ, ਦੇਹ ਵਿੱਚ ਵੀ ਮੇਰੀ ਕੁਝ ਹੰਗਤਾ ਨਹੀਂ, ਦੇਹ ਪੰਜਾਂ ਤੱਤਾਂ ਦੀ ਹੈ ਅਤੇ ਨਾ ਹੀ ਮੇਰਾ ਕੋਈ ਪਦਾਰਥ ਹੈ, ਇਹ ਦੇਖ ਲਓ, ਅਤੇ ਨਾ ਹੀ ਮੇਰਾ ਕੋਈ ਪੁੱਤਰ ਇਸਤਰੀ ਸੰਬੰਧੀ ਹੈ। ਸਭ ਤੋਂ ਉਦਾਸ ਹੋ ਕੇ ਮੈਂ ਬੇਨਤੀ ਕਰਦਾ, ਮੇਰਾ ਤਾਂ ਕੋਈ ਨਹੀਂ ਵਿਗੜਨਾ। ਪਰ ਆਗ ਦੀ ਭਗਤੀ ਵਿੱਚ ਲੋਕਾਂ ਨੇ ਤੁੱਛਤਾ ਸਮਝਣੀ, ਤਾਂ ਤੇ ਲੋਕ ਕਹਿਣਗੇ ਲੈ ਵੀ ਚੰਗਾ ਭਗਤ ਬਣਿਆ, ਲੋਕ ਭਗਤੀ ਕਰਨ ਹਟ ਜਾਣਗੇ। ਮੇਰੀ ਬੇਨਤੀ ਸੁਣ ਲਓ ਜੀ, ਅਵਸਰ ਲੱਜਾ ਰਾਖ ਲੇ ਹੋ ਸਧਨਾ ਜਨ ਤੋਰਾ। ਇਹ ਅਵਸਰ ਭਾਵ ਸਮੇਂ ਮੇਰੀ, ਹੁਣ ਇਸ ਸਮੇਂ ਮੇਰੀ ਜਿਹੜੀ ਲੱਜਾ ਪਾਤ ਆਪ ਨੂੰ ਰੱਖ ਲੈਣਾ ਕਰੋ, ਮੈਂ ਸਧਨਾ ਜਨ ਤੋਰਾ ਆਪ ਦਾ ਦਾਸ ਹਾਂ। ਉਸ ਵੇਲੇ ਇਹੋ ਜਿਹਾ ਕੌਤਕ ਵਰਤਿਆ ਉਹ ਕੰਧ ਫਟ ਗਈ, ਕੰਧ ਦਾ ਇੱਕ ਪਾਸਾ ਬ੍ਰਾਹਮਣਾਂ ਤੇ ਜਾ ਪਿਆ, ਦੂਜਾ ਕਾਜੀਆਂ ਤੇ, ਦੋਨੋਂ ਵਿਰੋਧੀ ਮਾਰੇ ਗਏ। ਸਧਨਾ ਜਿਉਂਦਾ ਤਿਉਂ ਬੜੇ ਸੁੱਖ ਆਨੰਦ ਨਾਲ ਬਾਹਰ ਨਿਕਲਿਆ। ਇਸ ਤਰ੍ਹਾਂ ਇਹ ਸਧਨੇ ਜੀ ਦੇ ਸ਼ਬਦ ਨਾਲ ਬਿਲਾਵਲ ਰਾਗ ਦੀ ਸਮਾਪਤੀ ਹੈ। 12 ਸ਼ਬਦ ਭਗਤ ਕਬੀਰ ਜੀ ਦੇ ਆਏ ਨੇ, 1 ਸ਼ਬਦ ਭਗਤ ਨਾਮਦੇਵ ਜੀ ਦਾ, 2 ਸ਼ਬਦ ਭਗਤ ਰਵਿਦਾਸ ਜੀ ਦੇ ਨੇ, ਸੋ 1 ਸ਼ਬਦ ਸਧਨਾ ਜੀ ਦਾ ਆਇਆ। ਕੁੱਲ 16 ਸ਼ਬਦ ਆਏ ਹਨ। ਅੱਗੇ ਰਾਗ ਸੋ ਗੋਂਡ ਪ੍ਰਾਰੰਭ ਕਰਦੇ ਹਾਂ।